ਕਰੋ ਹਕਾਰਨ ਕਹਿ ਪ੍ਰਸੰਗ,
ਉਹਨਾਂ ਨੂੰ ਕੋਲ ਬੁਲਾਉਣਾ ਕਰੋ, ਵੀ ਉਹਨਾਂ ਤੋਂ ਪੁੱਛੀਏ ਸਾਰਾ ਉੱਥੇ ਕਿਹੜਾ ਕੌਤਕ ਵਰਤਿਆ ਹੈ।
ਕੈਸਾ ਪਿਖਿਓ ਗੁਰੂ ਵਿੱਚ ਜੰਗ,
ਵੀ ਮੈਦਾਨੇ ਜੰਗ ਦੇ ਵਿੱਚ ਕਿਸ ਤਰ੍ਹਾਂ ਦਾ ਗੁਰੂ ਹੈ, ਕਿਸ ਤਰ੍ਹਾਂ ਉਸ ਗੁਰੂ ਦੇ ਸਿੰਘਾਂ ਨੇ ਜੰਗ ਕੀਤਾ ਹੈ।
ਆਨ ਖਰੇ ਜਬ ਭਏ ਅਗਾਰੀ,
ਹੁਣ ਉਹ ਜਿਹੜੇ ਪਗੈਲ ਸਨ, ਜਿਹੜੇ ਤੁਰਕ ਸਨ, ਜਿਹੜੇ ਬਚ ਗਏ, ਜਿਹੜੇ ਭੱਜ ਗਏ ਉਹ ਹੀ ਬਚੇ, ਤੇ ਜਿਹੜੇ ਮੈਦਾਨੇ ਜੰਗ ਵਿੱਚ ਆ ਕੇ ਲੜੇ ਉਹ ਤੇ ਮਾਰ ਮੁਕਾਏ ਸਿੰਘਾਂ ਨੇ, ਜਿਹੜੇ ਕੁਝ ਕੁ ਗਿਣਤੀ ਵਿੱਚ ਬਚੇ ਸਨ, ਉਹ ਸਾਹਮਣੇ ਇਸ ਔਰੰਗੇ ਪਾਪੀ ਦੇ ਆਣ ਖਲੋਤੇ ਹਨ।
ਹਿਤ ਬੂ ਜਨ ਕੇ ਸ਼ਾਹ ਉਚਾਰੀ,
ਉਹਨਾਂ ਤੋਂ ਸਾਰੀ ਵਾਰਤਾਲਾਪ ਪੁੱਛਣ ਵਾਸਤੇ ਇਹ ਪਾਪੀ ਕਹਿਣ ਲੱਗਾ,
ਹਿੰਦੂ ਗਰਦੀ ਕਹਾਂ ਮਚਾਈ,
ਇਹ ਕਹਿਣ ਲੱਗੇ ਵੀ ਸਿੱਖਾਂ ਦੇ ਗੁਰੂ ਨੇ ਕਿਹੜੀ ਗਰਦੀ ਮਚਾਈ ਹੈ।
ਚਮੂ ਕਿਤਕ ਨਿਜ ਸੰਗ ਮਿਲਾਈ,
ਕਿੰਨੀ ਕੁ ਜਿਹੜੀ ਫੌਜ ਹੈ ਗੁਰੂ ਜੀ ਦੇ ਨਾਲ ਉਹਨਾਂ ਨੇ ਇਕੱਠੀ ਕੀਤੀ ਹੈ।
ਕੈਸਾ ਪਿਖਿਓ ਬਹਾਦਰ ਵੀਰ,
ਵੇਖਣ ਵਿੱਚ ਕਿਸ ਤਰ੍ਹਾਂ ਦੇ ਲੱਗਦੇ ਨੇ, ਕਿੰਨੇ ਕੁ ਵੱਡੇ ਸੂਰਬੀਰ ਸੂਰਮੇ ਹਨ।
ਫੈਸਲ ਬੰਦਾ ਮੁਰਸ਼ਿਦ ਪੀਰ,
ਕਿਵੇਂ ਦਾ ਫੈਸਲਾ ਕਰਦੇ ਨੇ, ਕਿਵੇਂ ਦੇ ਮੁਰਸ਼ਿਦ ਪੀਰ ਹਨ।
ਸੁਨਤ ਐਦੀਏ ਕਰੋ ਉਚਾਰ,
ਹੁਣ ਉਹ ਜਿਹੜੇ ਐਦੀ ਸਨ, ਜਿਹੜੇ ਤੁਰਕ ਸਨ, ਉਹ ਔਰੰਗੇ ਦੇ ਇਹਨਾਂ ਸਾਰੀਆਂ ਗੱਲਾਂ ਨੂੰ ਸੁਣ ਕਰਕੇ ਕਹਿਣ ਲੱਗੇ,
ਇੱਕ ਤੇ ਲੱਖ ਖਰਚ ਬਿਸਿਆਰ,
ਹੁਣ ਉਹ ਕਹਿਣ ਲੱਗੇ ਵੀ ਜਿੱਥੇ ਇੱਕ ਰੁਪਈਏ ਦੀ ਲੋੜ ਹੁੰਦੀ ਹੈ ਨਾ, ਇਹ ਜਿਹੜਾ ਸਿੱਖਾਂ ਦਾ ਗੁਰੂ ਹੈ ਨਾ, ਉਹ ਲੱਖਾਂ ਲੁਟਾ ਦਿੰਦਾ, ਲੋੜ ਇੱਕ ਦੀ ਹੈ ਤੇ ਲੱਖਾਂ ਰੁਪਈਏ ਖਰਚ ਕਰਨ ਵਾਲੇ ਹਨ।
ਸਭ ਵਿਦ ਜਾਨੋ ਐਨ ਹੁਸ਼ਿਆਰ,
ਤੇ ਸਭ ਪ੍ਰਕਾਰ ਕਰਕੇ ਹੁਸ਼ਿਆਰ ਹਨ।
ਸੁੰਦਰ ਉਮਰ ਸੋ ਬਰਖੁਰਦਾਰ,
ਜਿੱਥੇ ਬੜੇ ਸੁੰਦਰ ਸਰੂਪ ਵਾਲੇ ਹਨ। ਵੇਖੋ ਤੁਰਕ ਵੀ ਸਿਫਤ ਕਰਦੇ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ, ਜਿਹੜੇ ਦਰਸ਼ਨ ਕਰਕੇ ਗਏ, ਜਿਹੜੇ ਬਚ ਕੇ ਚਲੇ ਗਏ ਨਾ, ਉਹ ਵੀ ਸਿਫਤ ਕਰਦੇ ਨੇ ਵੀ ਬੜੇ ਸੁੰਦਰ ਨੇ, ਬੜੇ ਜਵਾਨ ਨੇ, ਡੀਲ ਡੋਲ ਦੇ ਬੜੇ ਵੱਡੇ ਸੂਰਬੀਰ ਸੂਰਮੇ ਹਨ।
ਬੋਲਿਓ ਸੁਨਤ ਸ਼ਾਹ ਮਨ ਬਾਦਮ,
ਇਹ ਮਾੜੀ ਮੱਤ ਵਾਲਾ ਜਿਹੜਾ ਪਾਪੀ ਸੀ ਨਾ, ਜਦੋਂ ਸਿਫਤ ਕੀਤੀ ਨਾ ਉਸ ਐਦੀ ਨੇ, ਤੇ ਪਾਪੀ ਮੱਤ ਵਾਲਾ ਇਹ ਔਰੰਗਾ ਬੋਲਿਆ, ਕਹਿਣ ਲੱਗਾ,
ਮੁਰਦਮ ਆਖਰੀ ਬਹਿ ਨਿਸ਼ਾਦਮ,
ਕਹਿਣ ਲੱਗਾ ਤੂੰ ਮੁਰਦਾ ਹੈ, ਤੂੰ ਉਸ ਗੁਰੂ ਦੀ ਸਿਫਤ ਸਲਾਹ ਕਰ ਰਿਹਾ ਹੈ।
ਬੜ ਸਰਦਾਰ ਸੋ ਜਿੰਦਾ ਪੀਰ,
ਕਹਿਣ ਲੱਗਾ ਇਹ ਸੰਸਾਰ ਦੇ ਵਿੱਚ, ਇਸ ਹਿੰਦੁਸਤਾਨ ਦੇ ਵਿੱਚ ਮੈਂ ਜਿੰਦਾ ਪੀਰ ਹਾਂ। ਵੇਖੋ ਆਪੇ ਪੁੱਛਦਾ ਵੀ ਗੁਰੂ ਜੀ ਕਿਵੇਂ ਦੇ ਨੇ, ਕਿਵੇਂ ਉਹਨਾਂ ਨੇ ਜੰਗ ਕੀਤੀ, ਕਿੰਨੇ ਕੁ ਸੂਰਬੀਰ ਸੂਰਮੇ ਨੇ, ਆਪੇ ਪਹਿਲਾਂ ਪੁੱਛਿਆ ਉਹਨਾਂ ਐਦੀਆਂ ਤੋਂ ਜਿਹੜੇ ਬਚ ਕੇ ਗਏ ਨੇ, ਤੇ ਜਦੋਂ ਉਹਨਾਂ ਨੇ ਸਿਫਤ ਕਰ ਦਿੱਤੀ ਤੇ ਸਿਫਤ ਨੂੰ ਸੁਣ ਕੇ ਸੜ ਬਲ ਗਿਆ, ਕਹਿਣ ਲੱਗਾ ਮੈਂ ਤੇ ਜਿੰਦਾ ਪੀਰ ਹਾਂ।
ਖਾਵੰਦ ਖਲਕ ਬੰਦ ਬੇ ਪੀਰ,
ਕਹਿਣ ਲੱਗਾ ਜਿੰਨੀ ਵੀ ਇਹ ਖਲਕਤ ਹੈ ਇਹਨਾਂ ਸਾਰਿਆਂ ਦਾ ਮੈਂ ਸਰਦਾਰ ਹਾਂ, ਇਹਨਾਂ ਨੂੰ ਖਵਾਣ ਵਾਲਾ ਹਾਂ।
ਹਿੰਦੂ ਤਾਰੀਫ ਖੈਰ ਖਵਾਏ,
ਕਹਿਣ ਲੱਗਾ ਤੂੰ ਇੱਕ ਹਿੰਦੂ ਦੀ, ਇੱਕ ਸਿੱਖਾਂ ਦੇ ਗੁਰੂ ਦੀ ਤੂੰ ਸਿਫਤ ਔਰ ਸਲਾਹ ਕਰਦਾ ਹੈ।
ਖਾਰਜ ਕਰਦਮ ਮਜ਼ਬ ਹਵਾਏ,
ਇਹ ਕਹਿਣ ਲੱਗਾ ਤੈਨੂੰ ਮਜ਼ਬ ਦੇ ਵਿੱਚੋਂ, ਧਰਮ ਇਸਲਾਮ ਜਿਹੜਾ ਉਹਦੇ ਵਿੱਚੋਂ ਤੈਨੂੰ ਖਾਰਜ ਕਰ ਦਿੱਤਾ ਜਾਂਦਾ ਹੈ।
ਇਮ ਕਹਿ ਕਹਿ ਸੁਲਗਤ ਜਿਸ ਛਾਤੀ,
ਇਸ ਤਰ੍ਹਾਂ ਕਹਿ ਕਰਕੇ ਨਾ ਇਹਦੀ ਜਿਹੜੀ ਛਾਤੀ ਹੈ, ਸਤਿਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਜਿਹੜੀ ਸਿਫਤ ਔਰ ਸਲਾਹ ਨੂੰ ਸੁਣ ਕੇ ਛਾਤੀ ਸੜ ਬਲ ਗਈ ਹੈ।
ਬੋਲਿਓ ਬਹੁਰ ਸਭਾ ਮਹਿ ਬਾਤੀ,
ਫਿਰ ਇਹ ਸਾਰੀ ਸਭਾ ਦੇ ਵਿੱਚ ਇਸ ਤਰ੍ਹਾਂ ਕਹਿਣ ਲੱਗਾ,
ਕਰੀਏ ਕਹਾਂ ਬਰੋਬਰ ਨਹੀਂ,
ਇਹ ਕਹਿਣ ਲੱਗਾ ਵੀ ਹੁਣ ਕਰਾਂ ਵੀ ਕੀ ਉਹਨਾਂ ਦੇ ਬਰਾਬਰ, ਮੈਂ ਇੱਕ ਹਿੰਦੁਸਤਾਨ ਦਾ ਬਾਦਸ਼ਾਹ ਤੇ ਉਹ ਇੱਕ ਛੋਟੇ ਜੇ ਨਗਰ ਵਿੱਚ ਰਹਿਣ ਵਾਲੇ, ਉਹਨਾਂ ਦੀ ਬਰਾਬਰੀ ਮੈਂ ਕਿਵੇਂ ਕਰਾਂ।
ਮਜ਼ਬ ਮਹਬੂਬ ਨਹੀਂ ਮੈਂ ਲਹੀ,
ਵੀ ਮੈਂ ਇਸ ਮਜ਼ਹਬ ਦੇ ਵਿੱਚ ਸਾਰੇ ਮਜ਼ਹਬ ਦਾ ਬਾਦਸ਼ਾਹ ਹਾਂ।
ਸੁਣ ਸਭ ਸਿਆਣੇ ਬਾਕ ਬਖਾਨੇ,
ਤੇ ਹੁਣ ਜਿਹੜੇ ਉੱਥੇ ਇਹਦੇ ਮੰਤਰੀ ਸੰਤਰੀ ਕਾਜੀ ਮੌਲੀ ਬੈਠੇ ਸਨ,
ਜੇਤੀ ਮਤ ਜੇ ਤਿਕ ਚਿਤ ਜਾਣੈ,
ਉਹ ਆਪਣੀ ਆਪਣੀ ਮਤ ਦੇ ਅਨੁਸਾਰ ਜਿਹੜੇ ਜਾਣਦੇ ਹਨ,
ਪਿੱਛੇ ਕਾਜੀ ਬਾਕ ਉਚਾਰਾ,
ਉਹਨਾਂ ਦੇ ਵਿੱਚੋਂ ਇੱਕ ਕਾਜੀ ਕਹਿਣ ਲੱਗਾ,
ਜਿਉ ਸਭ ਵਿਦ ਕਰ ਸੋ ਹੁਸ਼ਿਆਰਾ,
ਕਹਿਣ ਲੱਗਾ ਵੀ ਜੇ ਸਾਰੇ ਪ੍ਰਕਾਰ ਕਰਕੇ ਗੁਰੂ ਜੀ ਹੁਸ਼ਿਆਰ ਹਨ,
ਕਰੋ ਮੁਹੱਬਤ ਸਾਥ ਬੁਲਾਵਨ,
ਫਿਰ ਉਹਨਾਂ ਦੇ ਨਾਲ ਪਿਆਰ ਨਾਲ ਉਹਨਾਂ ਨੂੰ ਨਾ ਆਪਣੇ ਕੋਲ ਬੁਲਾਉਣਾ ਕਰ। ਉਹ ਕਾਜੀ ਕਹਿਣ ਲੱਗਾ ਵੀ ਉਸ ਗੁਰੂ ਨੂੰ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੂੰ ਆਪਣੇ ਕੋਲ ਪਿਆਰ ਨਾਲ ਬੁਲਾਉਣਾ ਕਰ।
ਦੇਖੋ ਰੂਪ ਸੁਣੋ ਬਚ ਪਾਵਨ,
ਉਹਨਾਂ ਦੇ ਰੂਪ ਨੂੰ ਵੇਖ, ਫਿਰ ਉਹਨਾਂ ਦੇ ਜਿਹੜੇ ਬਚਨ ਨੇ ਉਹਨਾਂ ਦੀਆਂ ਗੱਲਾਂ ਨੂੰ ਵੇਖ ਕਰਕੇ,
ਪਰਖ ਲਿਹੋ ਜੇ ਤਿਕ ਸੋ ਹੋਏ,
ਫਿਰ ਉਹਨਾਂ ਨੂੰ ਪਰਖ ਵੀ ਲਈ ਜਦੋਂ ਤੇਰੇ ਕੋਲ ਆਉਣਗੇ ਨਾ। ਉਹ ਕਾਜੀ ਕਹਿਣ ਲੱਗਾ ਆਪਣੇ ਕੋਲ ਬੁਲਾ ਕਰਕੇ ਉਹਨਾਂ ਦੀ ਪਰਖ ਕਰ ਲਵੀ,
ਜਿਹ ਤਾਰੀਫ ਕਰਤਾ ਸਭ ਕੋਏ,
ਜਿਨ੍ਹਾਂ ਦੀ ਸਾਰਾ ਸੰਸਾਰ ਹੀ ਤਾਰੀਫ ਕਰਦਾ ਹੈ, ਉਹਨਾਂ ਨੂੰ ਨਾ ਪਿਆਰ ਦੇ ਨਾਲ ਆਪਣੇ ਕੋਲ ਬੁਲਾਉਣਾ ਕਰ।
ਸੁਨਤ ਸਭਾ ਸਦ ਅਰਪਤ ਸ਼ਾਹੂ,
ਹੁਣ ਜਿੰਨੀ ਸਭਾ ਉਸ ਪਾਪੀ ਨੁਰੰਗੇ ਦੇ ਕੋਲ ਬੈਠੇ ਸਨ ਨਾ ਸਾਰੇ ਮੰਤਰੀ ਸੰਤਰੀ, ਉਹ ਸਾਰੇ ਉਤਸ਼ਾਹ ਹੋਏ, ਕਹਿਣ ਲੱਗੇ
ਬੁੱਧ ਕਾਜੀ ਕੀ ਕਰਤ ਸਰਾਹੂ,
ਕਾਜੀ ਦੀ ਜਿਹੜੀ ਬੁੱਧੀ ਸੀ ਨਾ, ਕਹਿਣ ਲੱਗੇ ਸ੍ਰੇਸ਼ਟ ਬੁੱਧੀ ਵਾਲਾ, ਇਹਨੇ ਬੜੀ ਨਿੱਕੀ ਦੀ ਨੀਤੀ ਦੀ ਗੱਲ ਕੀਤੀ ਹੈ।
ਆਛੀ ਕਹੀ ਬਣੈ ਇਸ ਰੀਤ,
ਇਹ ਚੰਗੀ ਗੱਲ ਕੀਤੀ ਹੈ, ਪਹਿਲਾਂ ਉਹਨਾਂ ਨੂੰ ਪਿਆਰ ਨਾਲ ਬੁਲਾ ਕਰਕੇ ਨਾ ਇਸ ਰੀਤੀ ਦੇ ਅਨੁਸਾਰ ਹੀ ਆਪਣੇ ਕਾਰਜ ਹੋਵੇਗਾ।
ਕਰੈ ਬੁਲਾਵਨ ਜਿਮ ਹੋਏ ਮੀਤ,
ਜਿਵੇਂ ਕਿਵੇਂ ਕਰਕੇ ਇੱਕ ਵਾਰ ਉਹਨਾਂ ਨੂੰ ਆਪਣੇ ਕੋਲ ਬੁਲਾ ਕਰਕੇ,
ਸੁਮਤ ਖੂਬ ਕਾ ਜੀ ਇਹੋ ਭਾਖੀ,
ਤੇ ਸਾਰੇ ਕਹਿਣ ਲੱਗੇ ਨੇ ਬੜੀ ਸੁਮਤ ਵਾਣ ਇਹ ਗੱਲ ਕੀਤੀ ਹੈ।
ਲਿਖੋ ਪਰਵਾਨੇ ਆਇਸ ਆਖੀ,
ਤੇ ਹੁਣ ਜਿਹੜਾ ਪਾਪੀ ਨੁਰੰਗਾ ਸੀ ਨਾ ਉਸੇ ਸਮੇਂ ਕਹਿਣ ਲੱਗਾ ਇੱਕ ਪਰਵਾਨਾ ਲਿਖਣਾ ਕਰੋ,
ਪਾਤਸ਼ਾਹੀ ਇੱਕ ਹੀ ਕੀ ਹੋਏ।
ਹੁਣੇ ਲਿਖਵਾਣ ਲੱਗਾ ਔਰੰਗਾ ਪਾਪੀ ਵੀ ਇਹ ਸੰਸਾਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਇੱਕੋ ਦੀ ਪਾਤਸ਼ਾਹੀ ਹੁੰਦੀ ਹੈ, ਇੱਕੋ ਦੀ ਪਾਤਸ਼ਾਹੀ ਚੱਲਦੀ ਹੈ।
ਔਰ ਅੰਤਰ ਨੀਕੇ ਲਿਹੋ ਜੋਏ,
ਉਹਦੇ ਵਿੱਚ ਗੁਰੂ ਜੀ ਵਿੱਚ ਤੇ ਸਾਡੇ ਵਿੱਚ ਕੋਈ, ਸਾਡੇ ਤੇ ਤੁਹਾਡੇ ਵਿੱਚ ਕੋਈ ਫਰਕ ਨਹੀਂ।
ਪਰਵਾਨਾ ਹੇਰਤ ਹੀ ਆਵੋ,
ਤੇ ਹੁਣ ਇਹ ਲਿਖਾਉਂਦਾ ਵਿੱਚ ਇਸ ਪਰਵਾਨੇ ਨੂੰ ਵੇਖ ਕਰਕੇ ਜਦੋਂ ਐਦੀ ਜਾਏ ਨਾ ਤੁਹਾਡੇ ਕੋਲ, ਲਿਖਿਆ ਇਹਨੇ ਪਰਵਾਨੇ ਨੂੰ ਵੇਖਦਿਆਂ ਸਾਰ ਸਾਡੇ ਕੋਲ ਆਉਣਾ ਕਰੋ।
ਹਮ ਤੁਮ ਮਜਮ ਏਕ ਲਖ ਪਾਵੋ,
ਇਹ ਕਹਿਣ ਲੱਗਾ ਪਾਪੀ ਵੀ ਸਾਡਾ ਤੇ ਤੁਹਾਡਾ ਇੱਕੋ ਹੀ ਮਜਬ ਹੈ, ਤੁਸੀਂ ਵੀ ਧਰਮੀ ਹੋ ਤੇ ਮੈਂ ਵੀ ਧਰਮੀ ਹਾਂ,
ਨਾਹੇ ਤਾਂ ਮੈਂ ਪਹੁੰਚੂਗਾ ਤਹਾਂ।
ਹੁਣੇ ਵਿੱਚ ਤਾਗੀਦ ਕਰਨ ਲੱਗਾ ਪਾਪੀ, ਕਹਿਣ ਲੱਗਾ ਜੇ ਤੁਸੀਂ ਮੇਰੀਆਂ ਇਹਨਾਂ ਗੱਲਾਂ ਨੂੰ ਨਾ ਮੰਨਿਆ ਤੇ ਫਿਰ ਮੈਂ ਉੱਥੇ ਤੁਹਾਡੇ ਕੋਲ ਪਹੁੰਚ ਜਾਵਾਂਗਾ।
ਕਰ ਬਹਾਦਰੀ ਬੈਠਿਓ ਜਹਾਂ,
ਫਿਰ ਮੈਂ ਵੇਖਾਂਗਾ ਜਿਹੜੀ ਬਹਾਦਰੀ ਕਰਕੇ ਤੁਸੀਂ ਉੱਥੇ ਬੈਠੇ ਹੋ।
ਅਜਮਤ ਜਿਤਕ ਫਕੀਰੀ ਕੇਰ,
ਫਿਰ ਮੈਂ ਵੇਖਾਂਗਾ ਤੁਹਾਡੇ ਵਿੱਚ ਕਿੰਨੀ ਕੁ ਅਜਮਤ ਹੈ, ਕਿੰਨੇ ਕੁ ਵੱਡੇ ਫਕੀਰ ਹੋ।
ਵਿੱਚ ਜਹਾਨ ਤੇ ਜਹਿ ਫੇਰ,
ਤੇ ਜਦੋਂ ਮੈਂ ਉੱਥੇ ਆ ਗਿਆ ਇਹ ਜਿਹੜੀ ਅਜਮਤ ਅਤੇ ਫਕੀਰੀ ਹੈ ਇਹ ਸੰਸਾਰ ਦੇ ਵਿੱਚੋਂ ਤੁਹਾਡੀ ਚਲੀ ਜਾਏਗੀ।
ਪੀਰ ਫਕੀਰ ਬੜੇ ਲਗ ਅਹਿ,
ਜਿੰਨੇ ਵੀ ਛੋਟੇ ਵੱਡੇ ਇਹ ਸੰਸਾਰ ਦੇ ਵਿੱਚ ਪੀਰ ਫਕੀਰ ਹਨ,
ਪਤਸ਼ਾਹੀ ਘਰ ਮੈਂ ਜਿਮ ਰਹਿ,
ਉਹ ਸਾਰੇ ਮੇਰੇ ਅਧੀਨ ਹਨ, ਕਿਉਂਕਿ ਮੈਂ ਇਸ ਦੁਨੀਆਂ ਦਾ ਬਾਦਸ਼ਾਹ ਹਾਂ, ਉਹ ਸਾਰੇ ਮੇਰੇ ਅਧੀਨ ਚੱਲਦੇ ਹਨ।
ਤੈਸੇ ਤੁਮ ਵੀ ਰਹਿਬੋ ਕਰੀਐ,
ਇਸ ਤਰ੍ਹਾਂ ਹੀ ਤੁਸੀਂ ਮੇਰੇ ਅਧੀਨ ਹੋ ਕੇ ਰਹਿ ਕੇ ਚੱਲਣਾ ਕਰੋ।
ਨਹਿ ਵਿਰੋਧ ਕਿਮ ਉਰ ਮੈਂ ਧਰੀਐ,
ਤੇ ਕਿਸੇ ਪ੍ਰਕਾਰ ਦਾ ਵੀ ਸਾਡੇ ਪ੍ਰਤੀ ਆਪਣੇ ਹਿਰਦੇ ਦੇ ਵਿੱਚ ਤੁਸੀਂ ਵੈਰ ਵਿਰੋਧ ਨਾ ਰੱਖਣਾ ਕਰੋ।
ਵੱਡ ਹੰਕਾਰ ਹਕੀਕਤ ਔਰ,
ਇਸ ਪਾਪੀ ਔਰੰਗੇ ਨੇ ਹੰਕਾਰ ਭਰੀਆਂ ਇਹ ਸਾਰੀਆਂ ਗੱਲਾਂ ਹੋਰ ਕਈ ਗੱਲਾਂ ਲਿਖੀਆਂ ਹਨ।
ਜਿਮ ਪਤ ਸ਼ਾਹੀ ਕੋ ਹੋਏ ਤੋਰ,
ਜਿਵੇਂ ਵੱਡਾ ਵੱਡਾ ਪਾਤਸ਼ਾਹ ਹੁੰਦਾ ਹੈ।
ਪਰਵਾਨੇ ਮੈਂ ਬਹੁ ਲਿਖਵਾਈ,
ਇਸ ਪਾਪੀ ਨੇ ਹੋਰ ਬੜੀਆਂ ਹੰਕਾਰ ਭਰੀਆਂ ਜਿਹੜੀਆਂ ਗੱਲਾਂ ਨੇ ਉਸ ਪਰਵਾਨੇ ਦੇ ਵਿੱਚ ਲਿਖ ਕਰਕੇ।
ਬਖਸ਼ਿਸ਼ ਹਮਦਰ ਗਾਹ ਤੇ ਪਾਈ,
ਇਹ ਕਹਿਣ ਲੱਗਾ ਵੀ ਇਹ ਜਿਹੜੀ ਇਸਲਾਮ ਦੀ ਬਖਸ਼ਿਸ਼ ਹੈ ਨਾ, ਜਿਹੜੀ ਪਾਤਸ਼ਾਹੀ ਦੀ ਬਖਸ਼ਿਸ਼ ਹੈ, ਬਾਦਸ਼ਾਹੀ ਦੀ ਬਖਸ਼ਿਸ਼ ਹੈ, ਇਹ ਸਾਨੂੰ ਅੱਲਾ ਦੇ ਘਰੋਂ ਮਿਲੀ ਹੈ।
ਪਤਸ਼ਾਹਤ ਕੀ ਕੀਏ ਬਖਸ਼ਿਸ਼,
ਇਹ ਉਸ ਅੱਲਾ ਨੇ ਸਾਨੂੰ ਇਸ ਪਾਤਸ਼ਾਹੀ ਦੀ ਬਖਸ਼ਿਸ਼ ਕੀਤੀ ਹੈ। ਪਰ ਇਸ ਪਾਪੀ ਨੂੰ ਇਹ ਨਹੀਂ ਪਤਾ ਵੀ ਸਾਡੇ ਵੱਡੇ ਵਡੇਰਿਆਂ ਨੇ ਜਿਹੜੀ ਬਖਸ਼ਿਸ਼ ਹੈ ਨਾ, ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪ੍ਰਾਪਤ ਕੀਤੀ, ਬਾਬਰ ਨੇ। ਇਹ ਨਹੀਂ ਜਾਣਦਾ ਇਹ ਪਾਪੀ, ਇਹ ਹੰਕਾਰ ਦੇ ਨਾਲ ਭਰਿਆ ਹੋਇਆ ਕਹਿਣ ਲੱਗਾ ਅੱਲਾ ਦੇ ਘਰੋਂ ਇਹ ਬਖਸ਼ਿਸ਼ ਪ੍ਰਾਪਤ ਕੀਤੀ ਹੈ।
ਪਰਵਤਗਾਰ ਕਲਾ ਜਗਦੀਸ਼,
ਕਹਿਣ ਲੱਗਾ ਉਹ ਜਿਹੜਾ ਪਰਵਤਗਾਰ ਹੈ, ਜਿਹੜਾ ਸਾਰਿਆਂ ਨੂੰ ਪਾਲਣ ਵਾਲਾ ਹੈ।
ਦੇ ਪਰਵਾਨਾ ਪਠੇ ਵਕੀਲ,
ਇਹ ਸਾਰੀਆਂ ਗੱਲਾਂ ਲਿਖ ਕਰਕੇ ਨਾ ਇੱਕ ਐਦੀ ਨੂੰ, ਇੱਕ ਵਕੀਲ ਨੂੰ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਕੋਲ ਭੇਜਿਆ।
ਕਰ ਤਗੀਦ ਜਾਵੋ ਬਿਨ ਢੀਲ,
ਹੁਣ ਤਾਗੀਦ ਕਰਕੇ ਭੇਜਿਆ ਵੀ ਬਿਨਾਂ ਦੇਰੀ ਤੋਂ, ਰਸਤੇ ਵਿੱਚ ਕਿਤੇ ਵੀ ਖਲੋਣਾ ਨਹੀਂ, ਬੜੀ ਕਾਲੀ ਸ਼ੀਘਰਤਾ ਦੇ ਨਾਲ ਜਾਣਾ ਹੈ।
ਸ਼੍ਰੀ ਕਲਗੀ ਤਰ ਕੇ ਟਿਗ ਆਏ,
ਹੁਣ ਜਿਹੜਾ ਵਕੀਲ ਸੀ, ਐਦੀ ਸੀ ਨਾ, ਉਹ ਬੜੀ ਕਾਲੀ ਦੇ ਨਾਲ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਵਿੱਚ ਪਹੁੰਚਿਆ ਹੈ।
ਸਭਾ ਲਗਾਏ ਹਜੂਰ ਬੁਲਾਏ,
ਮਹਾਰਾਜ ਜੀ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਦੀਵਾਨ ਸਜਾਇਆ, ਜਦੋਂ ਦੀਵਾਨ ਸਜਾਇਆ ਉਸ ਦੀਵਾਨ ਦੇ ਵਿੱਚ ਫਿਰ ਇਸ ਵਕੀਲ ਨੂੰ ਬੁਲਾਇਆ ਹੈ।
ਸਭ ਅਹਿਵਾਲ ਸੁਣਿਓ ਜਬ ਕਾਨ,
ਉਸ ਜਿਹੜੇ ਪਰਵਾਨੇ ਦੇ ਵਿੱਚ ਜਿਹੜਾ ਇਸ ਪਾਪੀ ਨੇ ਜਿਹੜੇ ਹੰਕਾਰ ਭਰੀਆਂ ਗੱਲਾਂ ਲਿਖੀਆਂ ਸਨ, ਉਹ ਸਾਰੀਆਂ ਗੱਲਾਂ ਚੋਜੀ ਪ੍ਰੀਤਮ ਨੇ ਆਪਣੇ ਸਰਵਣਾਂ ਦੇ ਨਾਲ ਸੁਣੀਆਂ ਹਨ।
ਉੱਤਰ ਲਿਖਵਾਇਓ ਤਬ ਜਾਨ,
ਤੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਫਿਰ ਇੱਕ ਪਰਵਾਨਾ ਲਿਖਿਆ, ਉਸ ਚਿੱਠੀ ਦਾ ਜਵਾਬ ਜਿਹੜਾ ਸੀ ਨਾ ਉਹ ਕਲਗੀਆਂ ਵਾਲੇ ਚੋਜੀ ਪ੍ਰੀਤਮ ਲਿਖਵਾਉਣ ਲੱਗੇ।
ਜਿਸ ਤੇ ਬਖਸ਼ਿਸ਼ ਪ੍ਰਾਪਤ ਤੋਹੀ,
ਹੁਣ ਮਹਾਰਾਜ ਜੀ ਲਿਖਵਾਉਣ ਲੱਗੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਜੀ, ਜਿਨ੍ਹਾਂ ਤੋਂ ਤੂੰ ਇਹ ਬਖਸ਼ਿਸ਼ ਲਈ ਹੈ,
ਤਿਸੀ ਪੁਰਖ ਨੇ ਭੇਜਿਓ ਮੋਹੀ।
ਮਹਾਰਾਜ ਲਿਖਵਾਉਂਦੇ ਨੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਰਵਾਨੇ ਵਿੱਚ ਵੀ ਜਿਸ ਤੋਂ ਤੂੰ ਇਹ ਵਸਤੂ ਲਈ ਹੈ, ਉਹਨਾਂ ਸਤਿਗੁਰਾਂ ਨੇ ਮੈਨੂੰ ਭੇਜਿਆ ਇਸ ਉਰੰਗੇ ਪਾਪੀ ਦਾ ਨਾਸ਼ ਕਰਨ ਵਾਸਤੇ।
ਨਿਆਉ ਕਰਨ ਕੇ ਹੇਤ ਪਠਾਇਓ,
ਮਹਾਰਾਜ ਜੀ ਕਹਿਣ ਲੱਗੇ ਤੈਨੂੰ ਨਿਆਂ ਕਰਨ ਵਾਸਤੇ ਇਹ ਜਿਹੜੇ ਤੇਰੇ ਵੱਡੇ ਵਡੇਰਿਆਂ ਨੂੰ ਬਖਸ਼ਿਸ਼ ਕੀਤੀ ਸੀ, ਪਰ ਤੂੰ ਨਿਆਂ ਕਰਨ ਦੀ ਬਜਾਏ ਅਨਿਆਂ ਕਰਨ ਲੱਗਾ, ਸੰਸਾਰ ਦੇ ਵਿੱਚ ਤੂੰ ਫਤੂਰ ਮਚਾਇਆ, ਤਾਂ ਤੇਰੇ ਤੋਂ ਇਹ ਪਾਤਸ਼ਾਹੀ ਵਾਪਸ ਲੈਣ ਵਾਸਤੇ ਸਾਨੂੰ ਭੇਜਿਆ ਹੈ।
ਬਿਸਰ ਗਇਓ ਤੈਂ ਦੰਭ ਕਮਾਇਓ,
ਤੇ ਤੂੰ ਇਹ ਸੰਸਾਰ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਨੂੰ ਭੁੱਲ ਕਰਕੇ ਇਸੇ ਦੰਭ ਪਖੰਡ ਮਚਾਇਆ ਹੈ।
ਜਾਂ ਤੇ ਕਿਮ ਤੁਝ ਸੰਗ ਬਨ ਆਵੇ,
ਇਸ ਲਈ ਸਾਡੀ ਤੇਰੇ ਨਾਲ ਕਿਵੇਂ ਬਣ ਆਵੇ।
ਜੋ ਹਿੰਦੂ ਅਨਸੰਗ ਬਾਦ ਉਠਾਵੇ,
ਜਿਹੜਾ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਰਹਿ ਕਰਕੇ ਇਹਨਾਂ ਹਿੰਦੂਆਂ ਦੇ ਨਾਲ ਹੀ ਬਾਦ ਉਠਾ ਰਿਹਾ ਹੈ, ਇਹਨਾਂ ਹਿੰਦੂਆਂ ਦੇ ਨਾਲ ਹੀ ਝਗੜਾ ਕਰ ਰਿਹਾ ਹੈ।
ਖਲਕਤ ਨੈ ਖੁਦਾਏ ਕੀ ਜਾਨੀ,
ਇਹ ਜਿਹੜੇ ਸੰਸਾਰ ਦੇ ਵਿੱਚ ਜਿੰਨੇ ਵੀ ਜੀਵ ਨੇ ਨਾ ਰਹਿਣ ਵਾਲੇ, ਇਹ ਸਾਰੀ ਖਲਕਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੈ, ਉਸ ਬਣਾਈ ਪਰਮੇਸ਼ਰ ਦੀ ਖਲਕਤ ਦੇ ਨਾਲ ਇਹਨਾਂ ਹਿੰਦੂਆਂ ਨੂੰ ਇਹ ਔਰੰਗਾ ਪਾਪੀ ਮਾਰ ਮੁਕਾਉਣਾ ਚਾਹੁੰਦਾ ਹੈ। ਹਿੰਦੂਆਂ ਨੂੰ ਕੀ ਕਰਨਾ ਚਾਹੀਦਾ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਦਾ ਹੀ ਸ਼ੁਕਰ ਕਰਨਾ ਚਾਹੀਦਾ ਹੈ। ਪਰ ਅੱਜ ਇਹ ਗੱਲ ਮੈਂ ਕਹਿਣ ਵਿੱਚ ਗੁਰੇਜ ਨਹੀਂ ਕਰਦਾ, ਜਿਨ੍ਹਾਂ ਹਿੰਦੂਆਂ ਨੂੰ ਬਚਾਇਆ ਉਹੀ ਅੱਜ ਕਹਿੰਦੇ ਅਸੀਂ ਹਿੰਦੂ ਰਾਸ਼ਟਰ ਬਣਾਉਣਾ, ਉਹ ਹਿੰਦੂ ਰਾਸ਼ਟਰ ਬਣਾ ਕੇ ਕੀ ਕਰ ਲਓਗੇ? ਕਹਿੰਦੇ ਨੇ ਨਾ ਅੱਜ ਹਿੰਦੂ ਰਾਸ਼ਟਰ ਬਣਾਉਣਾ, ਪਰ ਇਹਨਾਂ ਨੂੰ ਪਤਾ ਨਹੀਂ ਵੀ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੀ ਸਾਡੇ ਤੇ ਬਖਸ਼ਿਸ਼ਾਂ ਵਰਤੀਆਂ ਨੇ। ਇਹ ਜਿਹੜਾ ਖਾਲਸਾ ਪੰਥ ਹੈ ਨਾ, ਇਹ ਸਾਰਿਆਂ ਨੂੰ ਇੱਕ ਬਰਾਬਰ ਸਮਝਣ ਵਾਲਾ ਹੈ, ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰ ਦਿੰਦਾ ਹੈ ਨਾ, ਉਹ ਭਾਵੇਂ ਜਿਹੜੇ ਮਰਜ਼ੀ ਮਜ਼ਹਬ ਦਾ ਹੋਵੇ, ਉਹਨਾਂ ਦੀ ਫਿਰ ਰਖਵਾਲੀ ਸਤਿਗੁਰੂ ਕਰਦੇ ਨੇ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਤਾਂ ਲੱਗੈ ਨਾ ਤੱਤੀ ਵਾਓ। ਜਾ ਕੋ ਕਿਹਾ ਮਹਾਰਾਜ ਨੇ, ਜਾ ਕੋ ਮੁਸ਼ਕਲ ਅਤ ਬਣੈ, ਇੱਥੇ ਇਹ ਥੋੜਾ ਕਿਹਾ ਵੀ ਹਿੰਦੂ ਜਾਂ ਮੁਸਲਮਾਨ ਜਾਂ ਸਿੱਖਾਂ ਨੂੰ, ਜਿਹਨੂੰ ਵੀ ਕੋਈ ਮੁਸ਼ਕਲ ਆ ਜਾਏ ਉਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਨਸਾਫ ਕਰਦੇ ਨੇ। ਤੇ ਇੱਥੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਲਿਖਵਾ ਰਹੇ ਨੇ ਕਿ ਤੂੰ ਹਿੰਦੂਆਂ ਦੇ ਨਾਲ ਉਹਨਾਂ ਦੇ ਨਾਲ ਜਬਰੀ ਜ਼ੁਲਮ ਕਰਦਾ ਹੈ,
ਚਾਹਤ ਕਰੀ ਧਰਮ ਕੀ ਹਾਨੀ,
ਤੂੰ ਹਿੰਦੂਆਂ ਦੇ ਧਰਮ ਨੂੰ ਮੁਕਾਉਣ ਵਾਸਤੇ ਆਪਣੇ ਮਨ ਦੇ ਵਿੱਚ ਇੱਛਾ ਕੀਤੀ ਹੈ,
ਰੁਖਸਦ ਤਬ ਵਕੀਲ ਕੋ ਕੀਨ।
ਇਸ ਤਰ੍ਹਾਂ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਨਾ ਇੱਕ ਪਰਵਾਨੇ ਦੇ ਵਿੱਚ ਇਹ ਸਾਰੀਆਂ ਗੱਲਾਂ ਲਿਖ ਕਰਕੇ ਨਾ ਉਸ ਅਹਿਦੀ ਨੂੰ ਉਸ ਵਕੀਲ ਨੂੰ ਰੁਖਸਦ ਕੀਤਾ ਹੈ।
ਖਿਲਤ ਦਰਬ ਜੁਤ ਤਿੰਨ ਕੋ ਦੀਨ,
ਤੇ ਫਿਰ ਉਹ ਐਦੀ ਨੂੰ ਜਿਹੜਾ ਵਕੀਲ ਆਇਆ ਸੀ ਨਾ, ਉਹ ਵੀ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਵਿੱਚ ਅਰਦਾਸ ਕਰਦਾ, ਮਹਾਰਾਜ ਮੈਨੂੰ ਤੇ ਉਹਨੇ ਭੇਜਿਆ ਏ, ਮੈਂ ਤੇ ਆਪ ਜੀ ਦਾ ਸਤਿਕਾਰ ਕਰਦਾ, ਮੇਰੇ ਮਨ ਦੇ ਵਿੱਚ ਤੇ ਆਪ ਜੀ ਪ੍ਰਤੀ ਬੜੀ ਸ਼ਰਧਾ ਭਾਵਨਾ ਹੈ। ਮਹਾਰਾਜ ਨੇ ਫਿਰ ਉਸ ਵਕੀਲ ਨੂੰ ਖਿਲਤ ਦਿੱਤੀ, ਧਨ ਦਿੱਤਾ, ਸਿਰਪਾਉ ਦੇ ਕੇ ਤੋਰਿਆ ਹੈ।
ਗਏ ਜਾਏ ਅਵਰੰਗ ਸੁਨਾਇਓ,
ਹੁਣ ਉਹ ਜਿਹੜਾ ਪਰਵਾਨਾ ਲਿਖ ਕੇ ਭੇਜਿਆ ਨਾ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੂੰ, ਉਸ ਵਕੀਲ ਨੇ ਜਾ ਕਰਕੇ ਔਰੰਗੇ ਪਾਤਸ਼ਾਹ ਬਾਦਸ਼ਾਹ ਨੂੰ ਸੁਣਾਇਆ ਹੈ।
ਨਹਿ ਆਵਤ ਲਖ ਅਦਕ ਰਸਾਇਓ,
ਉਹ ਨਾਲੇ ਵਕੀਲ ਕਹਿਣ ਲੱਗਾ ਉਹ ਨਹੀਂ ਤੇਰੇ ਕੋਲ ਆਉਂਦੇ, ਉਹਨਾਂ ਦੇ ਮਨ ਦੇ ਵਿੱਚ ਤੇਰੇ ਪ੍ਰਤੀ ਵੱਡਾ ਵੱਡਾ ਰੋਸ ਹੈ।
ਇਤੇ ਪ੍ਰਸੰਗ ਨੂੰ ਰੰਗੇ ਕੇਰਾ,
ਤੇ ਜਦੋਂ ਹੁਣ ਉਸ ਪਾਪੀ ਔਰੰਗੇ ਨੂੰ ਪਤਾ ਲੱਗਾ ਨਾ ਵੀ ਗੁਰੂ ਸਾਹਿਬ ਮੇਰੇ ਕੋਲ ਨਹੀਂ ਆਉਂਦੇ, ਤੇ ਇਹ ਆਪਣੇ ਹਿਰਦੇ ਦੇ ਵਿੱਚ ਬੜਾ ਜਰਦਾ ਹੈ, ਸੜਦਾ ਹੈ। ਇਤੇ ਅਵਰੰਗ ਇਤੇ ਪ੍ਰਸੰਗ ਨੂੰ ਰੰਗੇ ਕੇਰਾ, ਤੇ ਫਿਰ ਇਸ ਔਰੰਗੇ ਦੀ ਕੈਸੀ ਹਾਲਤ ਹੁੰਦੀ ਹੈ।
ਸੁਣੋ ਗਿਰੇ ਸੁਨ ਜਥਾ ਬਖੇਰਾ,
ਇਹ ਕਲਗੀਆਂ ਵਾਲੇ ਚੋਜੀ ਪ੍ਰੀਤਮ ਨੇ ਉਸ ਪਰਵਾਨੇ ਨੂੰ ਵੇਖ ਕਰਕੇ ਨਾ ਆਪਣੇ ਹਿਰਦੇ ਦੇ ਵਿੱਚ ਸੜਦਾ ਬਲਦਾ, ਤੇ ਉਧਰ ਜਿਹੜੇ ਹੁਣ ਪਹਾੜੀ ਰਾਜੇ ਸਨ ਉਹ ਤੁਰਕਾਂ ਦੇ ਨਾਲ ਚੜ੍ਹ ਕੇ ਆਏ ਸਨ ਨਾ ਸੈਦ ਖਾਂ ਦੇ ਨਾਲ, ਉਹ ਜਿਹੜੇ ਪਹਾੜੀ ਰਾਜੇ ਨੇ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ, ਉਹਨਾਂ ਦੇ ਵਿੱਚ ਜਿਹੜਾ ਫਗੇ ਬਖੇਰਾ ਮਚਿਆ ਹੈ,
ਲੂਟ ਕੂਟ ਕਰ ਸਦਾ ਲੜਾਈ,
ਜਿਹੜੇ ਉਹ ਪਹਾੜੀ ਰਾਜੇ ਸਨ ਇਹਨਾਂ ਤੁਰਕਾਂ ਦੇ ਨਾਲ ਮੇਲ ਕਰਕੇ ਜਿਹੜੇ ਆ ਕੇ ਲੁੱਟਦੇ ਤੇ ਕੁੱਟਦੇ ਸਨ,
ਕਰਤ ਸਿੰਘ ਵਿਚਰਤ ਸਮੁਦਾਈ,
ਹੁਣ ਗੁਰੂ ਕੇ ਸਿੰਘ ਜਿਹੜੇ ਨੇ ਨਾ ਉਹਨਾਂ ਪਹਾੜੀ ਰਾਜਿਆਂ ਦੀ ਰਿਆਸਤ ਦੇ ਵਿੱਚ ਜਾ ਕੇ ਉਹਨਾਂ ਨੂੰ ਲੁੱਟਣ ਲੱਗੇ, ਕਰਤ ਸਿੰਘ ਵਿਚਰਤ ਸਮੁਦਾਈ, ਤੇ ਗੁਰੂ ਕੇ ਸੂਰਬੀਰ ਸੂਰਮੇ ਬੜੀ ਭਾਵਨਾ ਦੇ ਨਾਲ ਉਹਨਾਂ ਪਹਾੜੀ ਰਾਜਿਆਂ ਦੀ ਰਿਆਸਤ ਦੇ ਵਿੱਚ ਜਾ ਕੇ ਐਂ ਵਿਚਰਦੇ ਨੇ ਜਿਵੇਂ ਬੱਬਰ ਸ਼ੇਰ ਜੰਗਲ ਦੇ ਵਿੱਚ ਵਿਚਰਦਾ ਹੈ ਨਾ, ਉਹਨੂੰ ਕਿਸੇ ਦਾ ਡਰ ਨਹੀਂ। ਗੁਰੂ ਕੇ ਸੂਰਬੀਰ ਸੂਰਮੇ ਉਹਨਾਂ ਪਹਾੜੀ ਰਾਜਿਆਂ ਦੇ ਕੋਲ ਜਾਂਦੇ ਨੇ, ਉਹਨਾਂ ਨੂੰ ਲੁੱਟਦੇ ਨੇ ਕੁੱਟਦੇ ਨੇ, ਤੇ ਬੜੀ ਸ਼ੀਘਰਤਾ ਦੇ ਨਾਲ ਉਹਨਾਂ ਪਹਾੜੀ ਰਾਜਿਆਂ ਦੀ ਰਿਆਸਤ ਦੇ ਵਿੱਚ ਵਿਚਰਦੇ ਹਨ।
ਇਸ ਰਨ ਕੋ ਸੁਨ ਦੇਸ਼ ਵਿਦੇਸ਼,
ਤੇ ਜਦੋਂ ਇਸ ਗੱਲ ਦਾ ਇਸ ਸੰਸਾਰ ਦੇ ਵਿੱਚ ਇਸ ਜੰਗ ਦਾ ਪਤਾ ਲੱਗਾ,
ਮਿਲ ਸਿੱਖ ਸੰਗਤ ਆਏ ਵਿਸ਼ੇਸ਼,
ਜਿੱਥੇ ਗੁਰੂ ਕੀ ਸੰਗਤ ਨੂੰ ਪਤਾ ਲੱਗਦਾ, ਗੁਰੂ ਕੀਆਂ ਸੰਗਤਾਂ ਬੜੀ ਭਾਵਨਾ ਦੇ ਨਾਲ ਕਲਗੀਆਂ ਵਾਲੇ ਚੋਜੀ ਪ੍ਰੀਤਮ ਦੇ ਚਰਨਾਂ ਵਿੱਚ ਆਉਂਦੀਆਂ ਹਨ।
ਦਿਨ ਪ੍ਰਤ ਆਏ ਹਜ਼ਾਰੋਂ ਭਏ,
ਦਿਨ ਪ੍ਰਤੀ ਦਿਨ ਜਿਹੜੇ ਗੁਰੂ ਕੇ ਸਿੱਖ ਨੇ ਨਾ ਸੂਰਮੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੁੰਦੇ ਹਨ।
ਸ਼ਸਤਰ ਧਰੈ ਵਿਚਰਨ ਗਿਰ ਲਏ,
ਉਹ ਆਪਣੇ ਘਰ ਕਮਲਾਂ ਦੇ ਵਿੱਚ ਸ਼ਸਤਰ ਲੈਂਦੇ ਨੇ, ਤੇ ਉਹਨਾਂ ਪਹਾੜੀ ਰਾਜਿਆਂ ਦੀ ਰਿਆਸਤ ਦੇ ਵਿੱਚ ਜਾਣ ਵਿਚਰਦੇ ਹਨ।
ਦੋਹਰਾ ਦੇਖਿਓ ਬੜੋ ਕਸੂਤ ਕੋ ਗੁਰ ਕੀ ਜਬਰੀ ਬਾਤ।
ਤੇ ਹੁਣ ਇਹ ਜਿਹੜੇ ਪਹਾੜੀ ਨੇ ਨਾ, ਇਹ ਬੜੀ ਕੜਿੱਕੀ ਦੇ ਵਿੱਚ ਫਸ ਗਈ ਵੀ ਪਹਿਲਾਂ ਉਹਨਾਂ ਤੁਰਕਾਂ ਦੇ ਨਾਲ ਰਲ ਕਰਕੇ ਬਖੇੜਾ ਕੀਤਾ ਗੁਰੂ ਜੀ ਦੇ ਨਾਲ, ਤੇ ਹੁਣ ਇਹ ਰਾਜੇ ਜਿਹੜੇ ਨੇ ਨਾ ਬੜੇ ਕਸੂਤੇ ਫਸੇ ਹਨ।
ਪੰਥ ਖਾਲਸਾ ਮਿਟਤ ਨਹਿ ਵਧਤ ਜਾਤ ਅਵਦਾਤ।
ਇਹ ਤੇ ਸੋਚਦੇ ਸਨ ਵੀ ਤੁਰਕਾਂ ਦੇ ਨਾਲ ਜਿਹੜਾ ਖਾਲਸਾ ਪੰਥ ਇਹਨੂੰ ਮਾਰ ਮੁਕਾਵਾਂਗੇ ਰਲ ਕੇ। ਔਰੰਗੇ ਪਾਪੀ ਨੇ ਜਿਹੜੀਆਂ ਫੌਜਾਂ ਭੇਜੀਆਂ ਨੇ ਉਹਨਾਂ ਦੇ ਨਾਲ ਰਲ ਕੇ ਇਹਨਾਂ ਨੂੰ ਮਾਰ ਮੁਕਾਵਾਂਗੇ। ਇਹ ਪਹਾੜੀ ਰਾਜੇ ਹੁਣ ਸਤਿਗੁਰਾਂ ਦੇ ਸਿੰਘਾਂ ਨੂੰ ਵੇਖ ਕਰਕੇ ਸੋਚਦੇ ਨੇ ਵੀ ਜਿਵੇਂ ਜਿਵੇਂ ਇਹਨਾਂ ਨੂੰ ਮਾਰ ਮੁਕਾਉਂਦੇ ਆ ਤੇ ਵੱਧਦੇ ਜਾਂਦੇ ਨੇ ਦਿਨੋ ਦਿਨ, ਇਹ ਤੇ ਹੋਰ ਵੀ ਬੜੀ ਵੱਡੀ ਗਿਣਤੀ ਦੇ ਵਿੱਚ ਆਉਂਦੇ ਹਨ।
ਚੋ ਪਈ ਭੀਮ ਚੰਦ ਦੁੱਖ ਪਾਏ ਕਨੇਰਾ।
ਹੁਣ ਗੁਰੂ ਕੇ ਸੂਰਬੀਰ ਸੂਰਮਿਆਂ ਉਹਨਾਂ ਸਿੱਖਾਂ ਨੂੰ ਯੋਧਿਆਂ ਨੂੰ ਵੇਖ ਕਰਕੇ ਨਾ ਜਿਹੜਾ ਭੀਮ ਚੰਦ ਹੈ ਇਹ ਆਪਣੇ ਮਨ ਦੇ ਵਿੱਚ ਬੜਾ ਦੁੱਖ ਪਾਉਂਦਾ ਹੈ।
ਗਰਾਮ ਉਜਾਰੇ ਬਹੁ ਬਲ ਹੇਰਾ।
ਤੇ ਗੁਰੂ ਕੇ ਸਿੱਖ ਜਿਹੜੇ ਨੇ ਨਾ ਇਹਨਾਂ ਪਹਾੜੀ ਰਾਜਿਆਂ ਦੇ ਪਿੰਡਾਂ ਦੇ ਵਿੱਚ ਜਾ ਕਰਕੇ ਪਿੰਡਾਂ ਦੇ ਪਿੰਡਾਂ ਨੂੰ ਲੁੱਟਦੇ ਹਨ।
ਗੁਰੂ ਸੂਰਮਾ ਰਣਪ੍ਰਿਯ ਅਹੈ।
ਤੇ ਨਾਲ ਸੋਚਦੇ ਨੇ ਇਹਨਾਂ ਦੇ ਜਿਹੜੇ ਸਤਿਗੁਰੂ ਨੇ ਕਲਗੀਧਰ ਪਿਤਾ ਬੜੇ ਵੱਡੇ ਸੂਰਬੀਰ ਸੂਰਮੇ ਨੇ ਮੈਦਾਨੇ ਜੰਗ ਦੇ ਵਿੱਚ ਜਿਨ੍ਹਾਂ ਦਾ ਬੜਾ ਪਿਆਰ ਹੈ,
ਸਦਾ ਜੰਗ ਚਿਤ ਚਾਹਤ ਰਹੇ।
ਤੇ ਸਦਾ ਹੀ ਜਿੱਥੇ ਗੁਰੂ ਆਪ ਸਦਾ ਹੀ ਜੰਗ ਲੜਨਾ ਕਰਦਾ ਹੈ ਚਾਹੁੰਦਾ ਹੈ, ਤੇ ਜਿਹੜੇ ਇਹਨਾਂ ਦੇ ਸੂਰਬੀਰ ਸੂਰਮੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਸਦਾ ਹੀ ਜੰਗ ਕਰਨ ਦੀ ਚਾਹਤ ਰਹਿੰਦੀ ਹੈ।
ਭਇਓ ਬੇਬਸ ਕੁਛ ਯਤਨ ਨਾ ਜਾਣਿਓ।
ਹੁਣ ਇਹਨਾਂ ਪਹਾੜੀ ਰਾਜੇ ਬੜੇ ਬੇਬਸ ਹੋਏ ਨੇ, ਕੋਈ ਯਤਨ ਨਹੀਂ ਚੱਲਦਾ।
ਹੋਣ ਪੁਕਾਰੂ ਮਿਲ ਮਤ ਠਾਨਿਓ।
ਤੇ ਹੁਣ ਇਹ ਸਾਰੇ ਪੁਕਾਰ ਕਰਨ ਵਾਸਤੇ ਨਾ ਇੱਕ ਥਾਂ ਤੇ ਬੈਠੇ ਮਤਾ ਪਕਾਉਣ ਲੱਗੇ।
ਸਭ ਰਾਜਨਨੀ ਕੀ ਮਨ ਮਾਨੀ।
ਤੇ ਇਹਨਾਂ ਸਾਰਿਆਂ ਨੇ ਇੱਕ ਥਾਂ ਤੇ ਇਕੱਠੇ ਹੋ ਕੇ ਨਾ ਸਭ ਰਾਜਨ ਨੀਕੀ ਮਨ ਮਾਨੀ, ਰਾਜਿਆਂ ਨੇ ਆਪਣੇ ਮਨ ਦੇ ਵਿੱਚ ਬੈਠ ਕਰਕੇ ਵਿਚਾਰ ਕਰਕੇ
ਲੇਕਰ ਧਨ ਗਨ ਤਿਆਰੀ ਠਾਨੀ।
ਇਹਨੇ ਸੋਚਣ ਲੱਗੇ, ਇਹਨਾਂ ਨੇ ਆਪਣੇ ਕੋਲ ਨਾ ਧਨ ਇਕੱਠਾ ਕੀਤਾ, ਧਨ ਇਕੱਠਾ ਕਰਕੇ ਜਾਣ ਕਿੱਥੇ ਲੱਗੇ ਹਨ।
ਦੋਹਰਾ ਭੀਮ ਚੰਦ ਕਹਿ ਲੂਰੀਆ ਲੀਨ ਹੰਡੂਰੀ ਨਾਲ।
ਹੁਣ ਭੀਮ ਚੰਦ ਕਹਿ ਲੂਰੀ ਨੇ ਆਪਣੇ ਨਾਲ ਹੰਡੂਰੀਏ ਰਾਜੇ ਨੂੰ ਲਿਆ ਹੈ।
ਕਰੇ ਕੂਚ ਦਰ ਕੂਚ ਕੋ ਦਿੱਲੀ ਗਏ ਉਤਾਲ।
ਹੁਣ ਦਿੱਲੀ ਨੂੰ ਭੱਜੇ ਨੇ, ਵੇਖੋ ਦਿੱਲੀ ਤੇ ਪਹਿਲਾਂ ਵੀ ਭੱਜਦੇ ਸਨ ਤੇ ਅੱਜ ਵੀ ਭੱਜਦੇ ਨੇ, ਅੱਜ ਵੀ ਕੋਈ ਕੰਮ ਹੁੰਦਾ ਨਾ ਦਿੱਲੀ ਨੂੰ ਭੱਜਦੇ ਨੇ, ਦਿੱਲੀ ਨੂੰ ਤੇ ਮਾਰ ਮੁਕਾਇਆ ਪਹਿਲਾਂ ਹੀ, ਅੱਜ ਵੀ ਵੇਖੋ ਜਿਹੜਾ ਮੰਤਰੀ ਸੰਤਰੀ ਬਣ ਜਾਂਦਾ ਦਿੱਲੀ ਨੂੰ ਭੱਜਦਾ, ਅੱਜ ਵੀ ਉਹੀ ਹਾਲਾਤ ਨੇ ਨਾ ਵੀ ਦਿੱਲੀ ਚੱਲੋ ਦਿੱਲੀ ਚੱਲੋ, ਦਿੱਲੀ ਨੂੰ ਤੇ ਬਿੱਲੀ ਵਾਰ ਬਣ ਕੇ ਮਾਰ ਮੁਕਾਇਆ ਖਾਲਸੇ ਨੇ। ਤੇ ਇਹ ਜਿੰਨੇ ਵੀ ਸਨ ਨਾ ਇਕੱਠੇ ਹੋ ਕੇ ਭੀਮ ਚੰਦ ਹੰਡੂਰੀਆ ਇਹ ਨਾਲ ਲੈ ਕੇ ਨਾ ਮਾਇਆ ਲੈ ਕਰਕੇ ਧਨ ਰਿਸ਼ਵਤ ਦੇਣ ਵਾਸਤੇ, ਜਿਵੇਂ ਅੱਜ ਜਾਂਦੇ ਨੇ ਨਾ ਰਿਸ਼ਵਤਾਂ ਦੇਣ ਵਾਸਤੇ, ਉਸੇ ਤਰ੍ਹਾਂ ਉਸ ਸਮੇਂ ਵੀ ਨਾਲ ਧਨ ਲਿਆ ਤੇ ਜਾ ਕੇ ਦਿੱਲੀ ਦੀ ਧਰਤੀ ਤੇ ਇਹਨਾਂ ਨੇ ਉਤਾਰਾ ਕੀਤਾ ਹੈ।
ਚੋ ਪਈ ਦੇਕਰ ਭੇਟ ਬਹੁਤ ਬਿਦ ਨਾਨਾ।
ਇਹਨਾਂ ਨੇ ਬੜੀਆਂ ਭੇਟਾਵਾਂ ਲਈਆਂ, ਨਾਲ ਨਾਨਾ ਪ੍ਰਕਾਰ ਦੀਆਂ ਭੇਟਾਵਾਂ।
ਗਰੀਬ ਨਿਵਾਏ ਸਲਾਮ ਬਖਾਨਾ।
ਆਪਣੀ ਧੌਣ ਨਿਵਾ ਕਰਕੇ ਸਲਾਮ ਕੀਤੀ, ਜਿਵੇਂ ਅੱਜ ਵੀ ਧੌਣਾ ਨਿਵਾ ਨਿਵਾ ਕਰਕੇ ਨਾ ਸਲਾਮਾਂ ਕਰਦੇ ਨੇ, ਜਿਹੜਾ ਪਲੜਾ ਭਾਰੀ ਉਸੇ ਪਾਸੇ ਚਲੇ ਜਾਂਦੇ ਨੇ, ਅੱਜ ਵੀ ਇਹੀ ਹਾਲਾਤ ਨੇ ਨਾ, ਭਾਵੇਂ ਜਿਹੜਾ ਮਰਜ਼ੀ ਲਾ ਲਓ ਅੱਜ ਵੀ ਇਹੀ ਹਾਲਾਤ ਨੇ, ਪਰ ਉਹ ਆਪਣਾ ਸਿਰ ਨਹੀਂ ਵੇਖਦੇ ਵੀ ਇਹ ਸਿਰ ਕਿਹਦਾ, ਇਹ ਸੀਸ ਦੇ ਉੱਤੇ ਦਸਤਾਰ ਕਿਹਦੀ ਹੈ। ਦਸਤਾਰ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਿਭਣੀ ਚਾਹੀਦੀ ਹੈ, ਪਰ ਅੱਜ ਜਿਹੜਾ ਵੀ ਹੈ ਨਾ ਉਹਦੇ ਅੱਗੇ ਹੀ ਨਿਭ ਜਾਂਦੀ ਹੈ। ਇਹ ਹੁਣ ਜਾ ਕਰਕੇ ਜਿਹੜੇ ਪਹਾੜੀ ਰਾਜੇ ਨੇ ਨਾ ਜਾ ਕੇ ਦਿੱਲੀ ਦਾ ਜਿਹੜਾ ਸੂਬਾ ਹੈ ਉਹਦੇ ਚਰਨਾਂ ਦੇ ਵਿੱਚ ਆਪਣਾ ਸੀਸ ਨਿਵਾਉਂਦੇ ਹਨ।
ਮਿਲ ਸੂਬੇ ਸੰਗ ਅਰਜ ਗੁਜਾਰੀ।
ਹੁਣ ਦਿੱਲੀ ਦੇ ਸੂਬੇ ਨੂੰ ਜਾ ਕਰਕੇ ਇਹ ਪੁਕਾਰ ਕਰਨ ਲੱਗੇ,
ਇੱਕ ਹਜ਼ਰਤ ਹੈ ਓਟ ਹਮਾਰੀ।
ਕਹਿਣ ਲੱਗਾ ਇੱਕ ਹਜ਼ਰਤ ਹੈ, ਜਿਹੜਾ ਸਾਡੀ ਓਟ ਹੈ, ਸਾਨੂੰ ਬਚਾਉਣ ਵਾਲਾ ਹੈ।
ਬਹੁ ਸੰਮਤ ਬੀਤੇ ਚੜ ਗਇਓ,
ਤੇ ਉਹਨੂੰ ਕਈ ਸਾਲ ਬੀਤ ਗਏ ਨੇ ਇਸ ਦਿੱਲੀ ਤੋਂ ਗਏ ਨੂੰ।
ਆਪਣੇ ਥਾਂ ਤੁਮੈ ਕਰ ਦਿਓ,
ਤੇ ਹੁਣ ਔਰੰਗੇ ਪਾਪੀ ਦਾ ਜਿਹੜਾ ਸੂਬਾ ਸੀ ਨਾ, ਉਹਨੂੰ ਕਹਿਣ ਲੱਗੇ ਵੀ ਅਸੀਂ ਤਾਂ ਔਰੰਗਜ਼ੇਬ ਦੇ ਥੱਲੇ ਰਹਿਣ ਵਾਲੇ ਆ, ਔਰੰਗਜ਼ੇਬ ਨੂੰ ਆਪਣਾ ਮਾਲਕ ਸਮਝਦੇ ਆ, ਪਰ ਉਹ ਤੈਨੂੰ ਆਪਣੀ ਜਗ੍ਹਾ ਤੇ ਬਿਠਾ ਕੇ ਗਿਆ ਏ, ਤੇ ਇਸ ਕਰਕੇ ਤੇਰੇ ਚਰਨਾਂ ਵਿੱਚ ਸਾਡੀ ਇਹ ਨਿਮਾਮ ਹੈ।
ਜਾਂ ਤੇ ਹਮਰੇ ਹੋ ਰਖਵਾਰੇ,
ਇਸ ਕਰਕੇ ਤੁਸੀਂ ਸਾਡੇ ਰਖਵਾਰੇ ਬੰਨਾ ਕਰੋ।
ਜ਼ੋਰ ਜ਼ੁਲਮ ਜੋ ਕਰੇ ਨਿਰਵਾਰੇ,
ਇਹ ਜਿਹੜਾ ਜ਼ੋਰ ਜ਼ੁਲਮ ਹੋ ਰਿਹਾ ਸਾਡੇ ਤੇ, ਵੇਖੋ ਕੋਈ ਜ਼ੋਰ ਜ਼ੁਲਮ ਨਹੀਂ ਹੋਇਆ, ਲੁੱਟਣ ਤੇ ਆਪ ਆਏ ਸਨ, ਬਦਲਾ ਤੇ ਫਿਰ ਸਿੰਘਾਂ ਨੇ ਲੈਣਾ ਹੀ ਸੀ। ਜਦੋਂ ਆਪ ਆਨੰਦਪੁਰ ਸਾਹਿਬ ਦੀ ਧਰਤੀ ਤੇ ਲੁੱਟਣ ਆਏ, ਤੇ ਜੇ ਸਿੰਘਾਂ ਨੇ ਲੁੱਟ ਲਿਆ ਤੇ ਕਹਿੰਦੇ ਸਾਡੇ ਤੇ ਜ਼ੋਰ ਜ਼ੁਲਮ ਹੁੰਦਾ ਹੈ, ਕਹਿੰਦੇ ਵੀ ਸਾਡੇ ਤੇ ਜਿਹੜਾ ਜ਼ੋਰ ਜ਼ੁਲਮ ਹੋ ਰਿਹਾ ਹੈ।
ਆਗੈ ਤੁਮ ਹੋ ਹਿਮਾਇਤ ਕਰੀ,
ਤੇ ਪਹਿਲਾਂ ਵੀ ਤੁਸੀਂ ਸਾਡੀ ਬੜੀ ਹਿਮਾਇਤ ਕੀਤੀ ਹੈ।
10,000 ਸੈ ਨਾ ਬਲ ਭਰੀ,
ਉਸ ਸੂਬੇਦਾਰ ਨੂੰ ਕਹਿਣ ਲੱਗੇ ਵੀ ਪਹਿਲਾਂ ਵੀ ਤੁਸੀਂ ਸਾਨੂੰ 10,000 ਜਿਹੜੀ ਸੈਨਾ ਸੀ ਨਾ ਸਾਡੇ ਨਾਲ ਭੇਜੀ ਸੀ।
ਪੱਠ ਉਪਰਾਲਾ ਕੀਨ ਹਮਾਰਾ,
ਬੜਾ ਵੱਡਾ ਉਪਰਾਲਾ ਕੀਤਾ ਸੀ ਸਾਨੂੰ ਜਿਹੜੀ 10,000 ਫੌਜ ਦੇ ਕੇ, ਸਾਡਾ ਤੁਸੀਂ ਬੜਾ ਭਲਾ ਕੀਤਾ ਸੀ।
ਮਚਿਓ ਜੁੱਧ ਦਾਰੁਨ ਤਿਸ ਬਾਰਾ,
ਉਸ ਸਮੇਂ ਵੀ ਬੜਾ ਦਾਰੁਨ ਬੜਾ ਵੱਡਾ ਯੁੱਧ ਮਚਿਆ ਸੀ।
ਪੁੰਨ ਸਰਹੰਦ ਕੋ ਸੂਬਾ ਗਯੋ,
ਤੇ ਉਦੋਂ ਵੀ ਜਿਹੜਾ ਸੂਬਾ ਸੀ ਨਾ ਸਰਹੰਦ, ਉਹ ਨਾਲ ਚੜ ਕੇ ਗਿਆ ਸੀ।
ਲੜ ਕਰ ਗੁਰਸਰ ਤਾ ਤਟ ਲਯੋ,
ਤੇ ਫਿਰ ਉਦੋਂ ਲੜ ਕਰਕੇ ਗੁਰ ਸਰਤਾ ਤੱਟ ਲਿਓ, ਯਮੁਨਾ ਦੇ ਕਿਨਾਰੇ ਤੇ ਜਦੋਂ ਇਹ ਜੰਗ ਯੁੱਧ ਹੋਇਆ।
ਸੁਨ ਸੂਬੇ ਗਿਰ ਪਤ ਸਮਝਾਏ,
ਹੁਣ ਜਿਹੜੇ ਜਿੰਨੇ ਵੀ ਇਹ ਪਹਾੜੀ ਰਾਜੇ ਗਏ ਸਨ, ਇਹਨਾਂ ਸਾਰੀਆਂ ਦੀਆਂ ਗੱਲਾਂ ਸੁਣ ਕਰਕੇ ਨਾ ਹੁਣ ਸੂਬਾ ਇਹਨਾਂ ਨੂੰ ਸਮਝਾਉਣ ਲੱਗਾ।
ਸ਼ਾਹ ਨਿਕਟ ਗਮਨੋ ਬਨ ਆਏ,
ਹੁਣ ਉਹ ਕਹਿਣ ਲੱਗਾ ਵੀ ਹੁਣ ਤੇ ਤੁਹਾਨੂੰ ਔਰੰਗਜ਼ੇਬ ਦੇ ਕੋਲ ਹੀ ਜਾਣਾ ਪੈਣਾ, ਮੇਰੇ ਹੱਥ ਵਸ ਕੁਛ ਨਹੀਂ, ਮੈਂ ਤੇ ਥੋੜੀ ਫੌਜ ਭੇਜ ਸਕਦਾ, ਤੁਹਾਨੂੰ ਪਹਿਲਾਂ ਵੀ 10,000 ਫੌਜ ਦਿੱਤੀ, ਤੇ ਹੁਣ ਤੁਹਾਡਾ ਭਲਾ ਸਾਹੋ ਨਿਕਟ ਗਮਨਾ ਬਣ ਆਏ, ਜੇ ਤੁਸੀਂ ਔਰੰਗਜ਼ੇਬ ਦੇ ਕੋਲ ਜਾਓਗੇ ਨਾ ਫਿਰ ਤੁਹਾਡਾ ਕੋਈ ਕਾਰਜ ਬਣ ਸਕਦਾ ਹੈ।
ਮੈਂ ਲਿਖ ਪਠੋ ਸਕਲ ਅਹਿਵਾਲ,
ਮੈਂ ਤੁਹਾਡੀ ਇੰਨੀ ਕੁ ਸਹਾਇਤਾ ਕਰ ਦੇਣਾ, ਤੁਹਾਡਾ ਸਾਰਾ ਜਿਹੜਾ ਹਾਲ ਹੈ ਨਾ ਇੱਕ ਪੱਤਰਕਾ ਦੇ ਵਿੱਚ ਲਿਖ ਕੇ ਭੇਜ ਦੇਣਾ ਹਾਂ।
ਜ਼ੁਲਮੀ ਤੁਮ ਪਰ ਹੋਤ ਕਮਾਲ,
ਵੀ ਤੁਹਾਡੇ ਤੇ ਬੜਾ ਵੱਡਾ ਜ਼ੁਲਮ ਹੋ ਰਿਹਾ। ਵੇਖੋ ਸੂਬਾ ਵੀ ਨਾਲ ਰਲ ਗਿਆ, ਕਹਿਣ ਲੱਗਾ ਵੀ ਮੈਂ ਲਿਖ ਕੇ ਭੇਜ ਸਕਦਾ ਵੀ ਤੁਹਾਡੇ ਤੇ ਬੜਾ ਵੱਡਾ ਜ਼ੁਲਮ ਹੋ ਰਿਹਾ ਹੈ, ਔਰੰਗਜ਼ੇਬ ਨੂੰ ਕਹਾਂਗਾ ਤੇਰੇ ਰਾਜ ਦੇ ਵਿੱਚ ਬੜਾ ਫਤੂਰ ਮਚਿਆ ਹੈ।
ਤਹ ਤੇ ਹੁਕਮ ਲਿਹੋ ਬਹੁ ਦਲ ਕੋ,
ਤੇ ਇਸ ਕਰਕੇ ਤੁਹਾਨੂੰ ਔਰੰਗਜ਼ੇਬ ਦੇ ਕੋਲ ਜਾਣਾ ਪੈਣਾ। ਸੂਬਾ ਕਹਿਣ ਲੱਗਾ ਵੀ ਉਹ ਤੋਂ ਹੁਕਮ ਲੈ ਕੇ ਆਓ, ਉਹਦੇ ਤੋਂ ਪਰਵਾਨਾ ਲੈ ਕੇ ਆਓ, ਫਿਰ ਮੈਨੂੰ ਜਿੰਨੀ ਫੌਜ ਕਹੋਗੇ ਨਾ ਮੈਂ ਤੁਹਾਡੇ ਨਾਲ ਭੇਜ ਦੇਵਾਂਗਾ।
ਲਰੋ ਬਹੋਰ ਹੇ ਰੋ ਰਿਪ ਬਲਕੋ,
ਫਿਰ ਮੈਂ ਉਹਨਾਂ ਦੇ ਨਾਲ ਗੁਰੂ ਜੀ ਦੇ ਨਾਲ ਲੜਨ ਵਾਸਤੇ ਵੱਡੀ ਤਾਦਾਦ ਦੇ ਵਿੱਚ ਤੁਹਾਡੇ ਨਾਲ ਫੌਜਾਂ ਭੇਜ ਦਿਆਂਗਾ।
ਨੇਕ ਸਲਾਹ ਜਾਨ ਸਭ ਰਾਜੇ,
ਹੁਣ ਜਿਹੜੇ ਪਹਾੜੀ ਰਾਜੇ ਗਏ ਸਨ ਨਾ ਭੀਮ ਚੰਦ ਤੇ ਹੰਡੂਰੀਆ, ਉਸ ਸੂਬੇਦਾਰ ਦੀਆਂ ਗੱਲਾਂ ਸੁਣ ਕੇ ਕਹਿਣ ਲੱਗਾ ਇਹ ਤੇ ਚੰਗੀ ਸਲਾਹ ਦਿੱਤੀ ਹੈ।
ਮਿਲੇ ਸ਼ਾਹ ਬਿਨ ਬਣੇ ਨਾ ਕਾਜੇ,
ਉਹ ਵੀ ਸਾਰੇ ਸੋਚਣ ਲੱਗੇ ਮਨ ਵਿੱਚ ਵੀ ਹੁਣ ਔਰੰਗਜ਼ੇਬ ਤੋਂ ਮਿਲੇ ਬਿਨਾਂ ਇਹ ਸਾਡਾ ਕਾਰਜ ਕੰਮ ਬਣਨਾ ਨਹੀਂ।
ਸੂਬੇ ਤੇ ਅਹਿਵਾਲ ਲਿਖਾਇਓ,
ਸੂਬੇਦਾਰ ਤੋਂ ਇਹਨਾਂ ਨੇ ਸਾਰਾ ਹਾਲ ਜੋ ਇਹਨਾਂ ਦੇ ਨਾਲ ਜ਼ੁਲਮ ਹੋ ਰਿਹਾ ਸੀ ਨਾ ਇਹਨਾਂ ਨੇ ਸਾਰਾ ਲਿਖਵਾਇਆ।
ਨਿਜ ਪਹੁੰਚਣ ਤੇ ਪ੍ਰਥਮ ਪਠਾਇਓ,
ਆਪਣੇ ਪਹੁੰਚਣ ਤੋਂ ਪਹਿਲਾਂ ਹੀ ਉਹ ਜਿਹੜੀ ਪੱਤਰਕਾ ਸੀ ਨਾ ਔਰੰਗਜ਼ੇਬ ਦੇ ਕੋਲ ਭੇਜ ਦਿੱਤੀ।
ਦੁਰਗ ਗੋਲ ਕੁੰਡਾ ਬਡ ਜਹਾਂ,
ਤੇ ਹੁਣ ਜਿਹੜਾ ਔਰੰਗਜ਼ੇਬ ਬਾਦਸ਼ਾਹ ਸੀ, ਗੋਲ ਕੁੰਡ ਜਿੱਤੇ ਗੋਲ ਕੁੰਡਾ ਜਿਹੜਾ ਤੁਰਗ ਸੀ ਨਾ ਕਿਲਾ ਸੀ ਦੱਖਣ ਦੇ ਵਿੱਚ ਜਿੱਥੇ ਰਹਿੰਦਾ ਸੀ, ਉੱਥੇ ਉਹ ਪੱਤਰਕਾ ਪਹੁੰਚਦੀ ਹੈ ਤੇ ਅੱਗੋਂ ਕਿਵੇਂ ਉਹ ਔਰੰਗਾ ਪਾਪੀ ਇਹਨਾਂ ਪਹਾੜੀ ਰਾਜਿਆਂ ਦੀ ਮਦਦ ਕਰ ਰਿਹਾ ਹੈ ਉਹ ਕਥਾ ਕੱਲ ਦੇ ਪ੍ਰਸੰਗ ਅੰਦਰ ਆਪ ਜੀ ਸ਼੍ਰਵਣ ਕਰੋਗੇ। ਸਤਿਗੁਰਾਂ ਦਾ ਪਾਵਨ ਜਸ ਅਗਾਧ ਬੋਧ ਹੈ, ਵਿਚਾਰਾਂ ਕਰਦਿਆਂ ਇੱਕ ਨਹੀਂ ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਰਬੱਤ ਸੰਗਤਾਂ ਨੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਨੀ, ਸਤਿਗੁਰੂ ਜੀ ਸਤਿਬੁੱਧੀ ਦੀ ਦਾਤ ਪ੍ਰਦਾਨ ਕਰਨ। ਹੇ ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ ਹੇ ਸਰਬ ਮੈਂ, ਹੇ ਸੰਗੀ ਹੇ ਨਿਰੰਕਾਰ, ਹੇ ਗੋਬਿੰਦ ਹੇ ਗੁਣ ਨਿਧਾਨ, ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ,
ਆਧਾਰ
ਹੇ ਠਾਕੁਰ ਹਾਂ ਦਾਸਰੋ,
ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀਜੈ ਨਾਮ ਦਾਨ,
ਰਾਖੋਹੀਐ ਪਰੋਏ,
ਆਏ ਪ੍ਰਭ ਸਰਨਾਗਤੀ,
ਕਿਰਪਾ ਨਿਧ ਦਿਆਲ,
ਇੱਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤਰੇ ਪਾਰ,
ਜੋ ਸਰਦਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ,
ਜੋ ਸਰਦਾ ਕਰ ਸੇਵੰਦੇ,
ਗੁਰ ਪਾਰੇ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।